ਬਖਸ਼ੀ ਤਪੀ ਜੀ ਅੱਗੋਂ ਬੋਲੇ, ਮੈਂ ਕੀ ਆਖਾਂ, ਮੈਂ ਡਿੱਠਾ, ਤੁਸਾਂ ਅਜੇ ਡਿੱਠਾ ਨਹੀਂ। ਸੋ ਵਾਸ਼ਨਾ ਆਪ ਕਹਿੰਦੇ ਹੋ, ਠੀਕ, ਵਾਸ਼ਨਾ ਮਨ ਤੋਂ ਉਪਜਦੀਆਂ ਹਨ, ਪਰ ਅਨੰਤ ਦਾ ਸਰੀਰ ਤੇ ਮਨ ਹੀ ਨਹੀਂ, ਫਿਰ ਵਾਸ਼ਨਾ ਕਿੱਥੋਂ ਉਪਜੂ? ਉੱਥੇ ਉਹ ਵਾਸ਼ਨਾ ਹੀ ਨਹੀਂ ਜਿਨ੍ਹਾਂ ਦੀ ਅਸੀਂ ਜਾਣੂ ਹਾਂ। ਉਸ ਅਨੰਤ ਵਿੱਚ ਜੋ ਹੁਕਮ ਹੈ, ਉਹ ਸਰੀਰ ਧਾਰੀਆਂ ਦੀ ਵਾਸ਼ਨਾ ਤੋਂ ਨਹੀਂ ਹੈ, ਜੋ ਵਿਕਾਰ ਰੂਪ ਹਨ। ਨਿਰਵਿਕਾਰ ਦੀ ਚੇਤਨਤਾ ਦੇ ਕ੍ਰਿਸ਼ਮੇ ਸਭੇ ਅਨੰਤ ਅਤੇ ਨਿਰਵਿਕਾਰ ਹਨ। ਅੱਲਾਹ ਯਾਰ ਤਪੀ ਅੱਗੋਂ ਕਹਿਣ ਲੱਗਾ, ਉਸ ਹੁਕਮ ਦੀ ਕੁਛ ਵਿਆਖਿਆ ਕਰੋਗੇ? ਬਖਸ਼ੇ ਹਿਤ ਪਸ਼ਵੀ ਜੀ, ਜੀਕੁਰ ਬ੍ਰਹਮ ਰੱਬ ਪਰਮੇਸ਼ਰ ਵਰਣਨ ਨਹੀਂ ਹੋ ਸਕਦਾ, ਉਸੇ ਤਰ੍ਹਾਂ ਉਸ ਦਾ ਹੁਕਮ ਵੀ ਦੱਸਿਆ ਨਹੀਂ ਜਾ ਸਕਦਾ। ਲਾਗੇ ਬੈਠੇ ਬੋਧ ਮੁਨੀ ਜੀ ਪ੍ਰਸ਼ਨਵਾਚਕ ਪੁੱਛਦੇ ਹਨ, ਭਲੇਵਾ ਹੈ, ਜਦ ਨਿਰਵਾਣ ਹੋ ਗਿਆ ਉੱਥੇ ਕੋਈ ਫੁਰਨਾ ਮਾਤਰ ਨੇ, ਤਦ ਹੁਕਮ ਕੀ? ਤਪਸਵੀ ਜੀ ਨੇ ਉੱਤਰ ਦਿੱਤਾ, ਜਿਸ ਨੂੰ ਤੁਸੀਂ ਹੁਕਮ ਆਖਦੇ ਹੋ, ਜੋ ਦੇਸ਼ ਕਾਲ ਦੇ ਹੱਦ ਵਾਲੇ ਮਨਾਂ ਵਿੱਚ ਉਪਜਦਾ ਹੈ, ਉਹ ਹੁਕਮ ਨਹੀਂ ਉੱਥੇ। ਠੀਕ ਹੈ, ਪਰੰਤੂ ਜੋ ਹੁਕਮ ਉੱਥੇ ਹੈ ਉਹ ਇਉਂ ਹੈ, ਜੇ ਕੁਝ ਸਮੁੰਦਰ ਵਿੱਚ ਦਰਿਆ ਵਗਦੇ ਹਾਂ ਤੇ ਉਹ ਸਮੁੰਦਰ ਰੂਪ ਵੀ ਹੋਣ ਤਾਂ ਧਰਤੀ ਵਾਲੇ ਜਾਂ ਉਹਨਾਂ ਲੋਕਾਂ ਲਈ ਅਚੰਭਾ ਹੀ ਹਨ ਜਿਨ੍ਹਾਂ ਨੂੰ ਪਤਾ ਨਹੀਂ। ਸੋਨਮੁਨੀ ਜੀ ਬੋਲੇ, ਤਦ ਹੈ ਹੀ ਕੁਛ ਨਹੀਂ ਤਾਂ ਫਿਰ ਹੋਰ ਕੀ? ਤਪਸਵੀ ਜੀ ਕਹਿਣ ਲੱਗੇ, ਜੇ ਹੈ ਹੀ ਕੁਛ ਨਹੀਂ ਤਾਂ ਤੁਸੀਂ ਆਪਣੇ ਖਿਆਲ ਵਿੱਚ ਹੈ ਨਹੀਂ ਦਾ ਖਿਆਲ ਵਸਾ ਕੇ ਕਿਤਨਾ ਸਮਾਂ ਲਾ ਚੁੱਕੇ ਹੋ? ਤੇ ਦੱਸੋ, ਤੁਸੀਂ ਹੈ ਨਹੀਂ ਹੋ ਗਏ ਹੋ? ਤੁਸੀਂ ਹੋ, ਹੈ ਦੂਰ ਹੋਣ ਵਾਲਾ ਮਾਮਲਾ ਹੈ, ਔਰ ਹੈ ਜ਼ਰੂਰ, ਨਹੀਂ ਤੋ ਹੈ ਨਹੀਂ ਹੈ, ਹੈ ਤੋ ਹੈ ਪ੍ਰਕਾਸ਼ ਦੀ ਹੈ। ਇਸ ਹੈ ਦੀ ਅਨੰਤਤਾਈ ਚੇਤਨ ਹੈ ਤੇ ਆਪਣੇ ਕਿਸੇ ਰੰਗ ਵਿੱਚ ਹੈ ਜੋ ਮਨ ਬੁੱਧੀ ਤੋਂ ਪਰੇ ਹੈ। ਹੈ ਬਈ ਸੱਜਣ ਜਣੋ, ਇੱਕ ਗੱਲ ਵਿਸਾਰ ਲਓ ਔਰ ਇੱਕ ਗੱਲ ਆਪਣੇ ਮਨ ਵਿੱਚ ਧਾਰ ਲਓ। ਇਹ ਜੋ ਮੈਂ ਹੁਕਮ ਦੀ ਗੱਲ ਦੱਸੀ ਹੈ, ਮੇਰੇ ਲਈ ਤਾਂ ਪੱਕੀ ਯਕੀਨ ਵਾਲੀ ਹੈ, ਕਿਸੇ ਸੰਸੇ ਪਰਮ ਦੀ ਉਸ ਵਿੱਚ ਵੀ ਰਤੀ ਮਾਤਰ ਥਾਂ ਨਹੀਂ ਹੈ। ਮੈਂ ਅੱਖੀਂ ਡਿੱਠਾ ਹੈ, ਹੱਡੀ ਵਰਤਿਆ ਹੈ ਤੇ ਕਹਿ ਰਿਹਾ ਹਾਂ ਜੋ ਮੇਰੇ ਅਨੁਭਵ ਵਿੱਚ ਆਇਆ, ਪ੍ਰਤੱਖ ਅਨੁਭਵ ਕੀਤੀ ਗੱਲ ਦੱਸ ਰਿਹਾ ਹਾਂ। ਪਰੰਤੂ ਜੇਕਰ ਤੁਸਾਂ ਨੂੰ ਸੰਸੇ ਹਨ ਤਾਂ ਇੱਕ ਗੱਲ ਦੀ ਵਿਚਾਰ ਕਰ ਲਵੋ, ਮੈਨੂੰ ਕਿਸੇ ਪ੍ਰਕਾਰ ਦੀ ਤ੍ਰਿਸ਼ਨਾ ਨਹੀਂ ਫੁਰੀ, ਕੋਈ ਉਦਕਰਕ ਸ਼ਕਤੀ ਮੇਰੇ ਅੰਦਰਲੇ ਦੀ ਉਤਪੰਨ ਨਹੀਂ ਹੋਈ, ਚਿੱਤ ਬਿਲਕੁਲ ਨਿਰਵਿਰਤੀ ਵਿੱਚ ਹੈ, ਤਿਆਗ ਵਿੱਚ ਹੈ, ਆਪਣੇ ਅਨੰਤ ਜੀ ਦੇ ਇੱਕੋ ਮਿਲਾਪ ਰਸ ਵਿੱਚ ਲੀਨ ਹੈ। ਦੂਜੀ ਗੱਲ, ਮੇਰੇ ਕੰਮ ਹੈ ਅਰਥਾਤ ਮੇਰੇ ਜਾਣੇ ਦਾ ਉੱਥੇ ਕੀ ਫਲ ਜਾਂ ਪ੍ਰਯੋਜਨ ਹੈ, ਇਹ ਸੁਣ ਲਵੋ। ਮੈਂ ਉੱਥੇ ਜਾ ਕੇ ਕੋਈ ਮਾਲਕੀ ਰਾਜ ਵਡਿਆਈ ਆਪਣੇ ਲਈ ਪੈਦਾ ਨਹੀਂ ਕਰਨੀ, ਮੈਂ ਇੱਕ ਨਮੂਨੇ ਦਾ ਆਦਮੀ ਜਾਂ ਆਦਮੀ ਦਾ ਨਮੂਨਾ ਪੈਦਾ ਕਰਨਾ ਹੈ ਜਿਸ ਤੋਂ ਇਨਸਾਨ ਜਗਤ ਵਿੱਚ ਸੁਖੀ ਹੋਵੇ। ਤੀਜੀ ਗੱਲ ਇਹ ਹੈ ਕਿ ਮੈਨੂੰ ਇਹ ਵੀ ਦਿਸ ਰਿਹਾ ਹੈ ਕਿ ਸਰੀਰਕ ਨੁਕਤੇ ਤੋਂ ਖੇਦ ਹੀ ਖੇਦ ਮੇਰੇ ਉਦਾਲੇ ਆਉਣੇ ਹਨ। ਜਿਸ ਕਾਰਜ ਵਿੱਚ ਪਹਿਲਾਂ ਦੁੱਖ ਹੀ ਦੁੱਖ ਦਿਸ ਪੈਣ, ਉਸ ਕਾਰਜ ਵੱਲ ਤ੍ਰਿਸ਼ਨਾ ਦੀ ਕਦੇ ਰੁਚੀ ਹੀ ਨਹੀਂ ਹੋ ਸਕਦੀ। ਬ੍ਰਹਮ ਰਿਸ਼ੀ ਜੀ ਬੋਲੇ, ਹੇ ਪਰਮ ਪੂਜੀਓ, ਮੈਂ ਅਕਸਰ ਕਈ ਵਾਰ ਬੇਨਤੀ ਕੀਤੀ ਹੈ ਕਿ ਤਿੰਨ ਕਾਲ ਜਗਤ ਹੋਇਆ ਹੀ ਨਹੀਂ, ਇਸ ਫੁਰਨੇ ਮਾਤਰ ਦੀ ਉਪਾਧੀ ਨੂੰ ਮਾਰੋ ਤੇ ਰਸ ਲਓ, ਕਾਹਦਾ ਜਗਤ ਤੇ ਜਗਤ ਨੂੰ ਕਾਹਦਾ ਦੁੱਖ, ਜੇ ਦੁੱਖ ਨਹੀਂ ਤੇ ਸੁੱਖ ਕਾਹਦਾ, ਕੌਣ ਜ਼ੁਲਮ ਤੇ ਕੌਣ ਕਾਇਰ, ਕੌਣ ਇੱਥੇ ਵੀਰ ਹੈ, ਸਭ ਮਾਨੋ ਕਲਪਨਾ ਹੈ, ਇਹ ਕਲਪਨਾ ਹੀ ਦੁੱਖ ਰੂਪ ਹੈ, ਬੰਧਨ ਰੂਪ ਹੈ, ਇਹ ਫੁਰਨਾ ਹੀ ਵਿਆਪੀ ਵਿਆਧੀ ਤੇ ਕਈ ਉਪਾਧੀ ਰੂਪਾਂ ਵਿੱਚ ਵੰਡਿਆ ਹੋਇਆ ਹੈ। ਛੱਡੋ ਖਿਆਲ, ਕੋਈ ਹੁਕਮ ਨਹੀਂ ਇੱਥੇ, ਕਾਹਨੂੰ ਇਸ ਪਰਮ ਬੀਤ ਰਾਗ ਦਸ਼ਾ ਨੂੰ ਛੱਡ ਕੇ ਮੁੜ ਜਗਤ ਜਾਲ ਵਿੱਚ ਪੈਰ ਧਰਦੇ ਹੋ? ਬਖਸ਼ੀ ਤਪੀ ਜੀ ਬੋਲੇ, ਵਿਚਾਰ ਕਰ ਲਓ, ਮੇਰਾ ਤੁਹਾਡਾ ਫੁਰਨਾ ਤਾਂ ਫੁਰਨਾ ਹੋ ਸਕਦਾ, ਪਰ ਹੁਕਮ ਫੁਰਨਾ ਨਹੀਂ ਜੇ। ਇਹ ਤਾਂ ਹੁਕਮੇ ਵਾਂਗੂ ਅਗੰਮ ਹੈ, ਅਗੰਮ। ਪਰ ਦਲੀਲ ਕੀ? ਦਲੀਲ ਸੋਚ ਵਿਚਾਰ ਸਾਰੀ ਮਨਾਂ ਦੀ ਹੈ। ਮਨ ਦੇਸ਼ ਕਾਲ ਵਿੱਚ ਹੈ, ਮਨ ਹੱਦਬੰਦੀ ਵਿੱਚ ਹੈ, ਮਨ ਅੰਤ ਵਿੱਚ ਹੈ। ਇਸ ਦੀ ਪਰਖ ਅਤੇ ਕਸਵੱਟੀ ਅੰਤ ਵਾਲੇ ਮਾਮਲਿਆਂ ਦੀ ਕਿਸੇ ਹੱਦ ਤੱਕ ਟੂ ਮਾਤਰਤਾ ਹੋ ਸਕਦੀ ਹੈ, ਅਨੰਤ ਵਿੱਚ ਇਹ ਹਾਵੀ ਨਹੀਂ ਹੋ ਸਕਦੀ। ਮੈਂ ਚਾਹੁੰਦਾ ਹਾਂ ਕਿ ਕਿਸੇ ਤਰ੍ਹਾਂ ਆਪਣੇ ਅਨੰਤ ਵਿੱਚ ਪ੍ਰਾਪਤ ਹੋਈ ਸਾਖਿਆਤਕਾਰਤਾ ਨੂੰ ਆਪ ਦੇ ਸਾਹਮਣੇ ਰੱਖਾਂ, ਬਿਆਨ ਕਰਾਂ, ਪਰ ਆਖ ਨਹੀਂ ਸਕਦਾ। ਮੇਰੀ ਇਸ ਵੇਲੇ ਦੀ ਬੁੱਧੀ ਅਤੇ ਮਨ ਮੈਨੂੰ ਹੋੜ ਰਹੇ ਹਨ ਕਿ ਨਾ ਜਾ, ਮੇਰਾ ਚਿੱਤ ਜਾਣ ਨੂੰ ਨਹੀਂ ਹੈ। ਪਰ ਹੁਕਮ ਮੈਂ ਕਿਵੇਂ ਕਹਾਂ? ਕਿਹਾ ਨਹੀਂ ਜਾ ਸਕਦਾ। ਹੁਕਮ ਅਮਿੱਟ ਅਮੁੜ ਹੈ ਅਤੇ ਸੱਤ ਹੈ। ਸਾਰੇ ਬੋਲੇ ਰਲ ਕੇ, ਚੰਗਾ, ਸੂਰਜ ਅਸਤ ਦਾ ਵੇਲਾ ਹੋਇਆ ਹੈ, ਹੁਣ ਪਧਾਰੀਏ, ਫਿਰ ਵਿਚਾਰ ਸਹੀ। ਸਾਰੇ ਸੱਜਣ ਉੱਠੇ, ਨਮਸਕਾਰ ਕੀਤੀ ਅਤੇ ਆਪੋ ਆਪਣੀਆਂ ਗੁਫਾਵਾਂ ਆਦਿ ਵਿੱਚ ਚਲੇ ਗਏ। ਸਾਰੇ ਆਪ ਨੂੰ ਆਪਣਾ ਸ਼੍ਰੋਮਣੀ ਮੰਨਦੇ ਹਨ ਅਤੇ ਸਾਰੇ ਇਸ ਬਾਤ ਦੇ ਕਾਇਲ ਹਨ ਕਿ ਜੇ ਅਸੀਂ ਤਾਂ ਤਪ ਕਰ ਰਹੇ ਹਾਂ ਕਿ ਸਾਨੂੰ ਬਖਸ਼ਿਸ਼ ਦਾ ਦਰ ਮਿਲੇ, ਪਰ ਇਹਨਾਂ ਨੂੰ ਪਹਿਲੇ ਬਖਸ਼ਿਸ਼ ਹੋਈ ਹੈ ਅਤੇ ਫਿਰ ਤਪ ਇਹਨਾਂ ਦੇ ਸਪੁਰਦ ਹੋਇਆ ਹੈ। ਅੱਜ ਸਾਰੇ ਹੈਰਾਨ ਹੋ ਗਏ ਹਨ ਕਿ ਹੁਣ ਇਹਨਾਂ ਨੂੰ ਫਿਰ ਬਖਸ਼ਿਸ਼ ਹੋਈ, ਸਾਖਿਆਤ ਹੋਇਆ, ਫਿਰ ਜਗਤ ਜਾਲ ਦੀ ਦੁਰਗਮ ਮੁਸ਼ਕਲ ਯਾਤਰਾ ਇਹਨਾਂ ਦੇ ਸਪੁਰਦ ਹੋਈ ਹੈ। ਜਿੱਥੇ ਬਰਫਾਂ ਹੀ ਬਰਫਾਂ ਪਈਆਂ ਹਨ, ਉੱਥੇ ਨਾ ਸਰੋਂ ਫੁੱਲਣੀ ਹੈ, ਨਾ ਤੋਰੀਆ, ਨਾ ਸ਼ਗੂਫਾ, ਨਾ ਉੱਥੇ ਕੋਈ ਫੁੱਲ ਖਿੜਨਾ, ਨਾ ਕਣਕਾਂ ਨਿਸਰਨੀਆਂ। ਕੀ ਪਤਾ ਹੈ ਕਿ ਬਸੰਤ ਨੇ ਪੈਰ ਪਾਏ ਹਨ ਕਿ ਅਜੇ ਸਿਆਲਾ ਹੀ ਸਿਆਲਾ, ਠੰਡ ਭੰਨੀ ਜਾ ਰਹੀ ਹੈ। ਹੁਣ ਬਰਫ਼ ਨਹੀਂ ਪੈਂਦੀ, ਇਹ ਰੁੱਤ ਫਿਰੀ ਦੀ ਨਿਸ਼ਾਨੀ ਹੈ। ਜੇ ਭੰਗਾਰੇ ਪੈ ਗਏ, ਹੇਠਾਂ ਕਣਕਾਂ ਦੇ ਭੰਗਾਰੇ ਦਿਸ ਪੈਣਗੇ, ਕੋਈ ਸਿਓ ਆਦਿਕ ਬੂਟੇ ਵੀ ਸ਼ਗੂਫੇ ਛੱਡ ਦੇਣਗੇ, ਪਰ ਇਹ ਵੀ ਨੀਵਿਆਂ ਪਹਾੜਾਂ ਦੀਆਂ ਵਾਦੀਆਂ ਵਿੱਚ, ਉੱਚੇ ਪਹਾੜਾਂ ਦੀ ਤਾਂ ਗਤੀ ਹੀ ਹੋਰ ਹੈ। ਉੱਚੇ ਪਹਾੜਾਂ ਦੀਆਂ ਵਾਦੀਆਂ ਵਿੱਚ ਪਰ ਹੁਨਾਲੇ ਜਾਂ ਬਰਸਾਤੇ ਹੀ ਪਰਖਰੀ ਰੁੱਤ ਹੁੰਦੀ ਹੈ। ਹਾੜ ਸਾਵਣ ਅਤੇ ਭਾਦੋਂ ਹੀ ਉੱਚੀ ਥਾਈਂ ਜਾ ਸਕਦਾ, ਇਹ ਸਮਝੋ ਉੱਥੇ ਦੀ ਬਸੰਤ ਹੈ। ਸਪਤ ਸ੍ਰੇਂਗ ਦੀ ਬਰਫਾਨੀ ਧਰਤੀ ਸਾਵੀ ਸਾਵੀ ਹੋ ਗਈ ਹੈ, ਅਨੰਤ ਤਰ੍ਹਾਂ ਦੇ ਰੰਗਾਂ ਦੇ ਫੁੱਲ ਖਿੜ ਰਹੇ ਹਨ। ਅੱਜ ਧੁੱਪ ਖੂਬ ਚਮਕੀ ਹੈ, ਸਰਦੀ ਘਟੀ ਹੈ। ਸਾਰੇ ਸੱਜਣ ਉਸ ਤਪੋ ਭੂਮੀ 'ਤੇ ਫਿਰ ਇਕੱਠੇ ਹੋਏ ਹਨ, ਫਿਰ ਗੱਲਬਾਤ ਛਿੜੀ ਹੈ ਅਤੇ ਇੱਕ ਤਪੀ ਜੀ ਨੇ ਗੱਲ ਨੂੰ ਇਉਂ ਛੇੜਿਆ, ਹੇ ਸ਼੍ਰੋਮਣੀ ਜੀ, ਉਸ ਦਿਨ ਦੀ ਗੱਲਬਾਤ ਮਗਰੋਂ ਮੇਰਾ ਦਿਲ ਬਹੁਤ ਸੋਚ ਵਿਚਾਰ ਵਿੱਚ ਰਿਹਾ। ਰਾਤੀ ਇੱਕ ਸੁਪਨਾ ਵੀ ਹੈ, ਨਹੀਂ ਇੱਕ ਹੋਰ ਤਰ੍ਹਾਂ ਦਾ ਝਲਕਾ ਵੱਜਾ ਹੈ, ਸੁਪਨਾ ਨਹੀਂ ਕਹਿ ਸਕਦੇ। ਮੈਨੂੰ ਬੁੱਧ ਜੀ ਮਹਾਰਾਜ ਦੇ ਦਰਸ਼ਨ ਹੋਏ, ਆਖਣ ਲੱਗੇ, ਤੁਸੀਂ ਬਖਸ਼ੇ ਤਪੀ ਜੀ ਨੂੰ ਰੋਕ ਨਾ ਪਾਓ, ਉਹ ਕੁਝ ਬੜੇ ਚਿਰ ਉੱਚੇ ਅਸਲੇ ਦੇ ਲੋਕ ਹਨ, ਪਰ ਉਹਨਾਂ ਨੇ ਜਾ ਕੇ ਇੱਕ ਬੜਾ ਭਾਰੀ ਲੋੜੀਂਦਾ ਕੰਮ ਕਰਨਾ ਹੈ। ਐਸੇ ਕੰਮ ਤ੍ਰਿਸ਼ਨਾ ਵਾਸ਼ਨਾ ਸਪੁਰਨਿਆਂ ਦੇ ਨਹੀਂ ਹੁੰਦੇ, ਇਹ ਕਾਰਜ ਜਗਤ ਪ੍ਰਬੰਧ ਦੇ ਮਹਾਂਕਾਰਜ ਹਨ, ਜੋ ਜਗਤ ਦੇ ਕੇਂਦਰ ਤੋਂ, ਗਿਆਨ ਦੇ ਧੁਰੇ ਤੋਂ, ਬ੍ਰਹਿਮੰਡ ਦੇ ਪ੍ਰਯੋਜਨਾ ਲਈ ਹੁੰਦੇ ਹਨ। ਉਹਨਾਂ ਦਾ ਅੰਤ ਅਰ ਫਲ ਨਿਵਿਰਤੀ ਮੂਲਕ ਹੀ ਹੁੰਦਾ ਹੈ। ਫਿਰ ਆਖਣ ਲੱਗੇ, ਅਸੀਂ ਵੀ ਜਗਤ ਵਿੱਚ ਗਏ ਸਾਂ, ਇਨਸਾਨੀਅਤ ਦਾ ਆਦਰਸ਼ ਅਸਾਂ ਵੀ ਕਾਇਮ ਕੀਤਾ, ਆਪ ਨਮੂਨਾ ਬਣੇ ਅਤੇ ਹੋਰ ਬਣਾਏ ਅਤੇ ਇਹ ਨਮੂਨਾ ਟੋਰ ਵੀ ਦਿੱਤਾ। ਇਸ ਨਮੂਨੇ ਵਿੱਚ ਇੱਕ ਤਾਂ ਚੇਤਨ ਕੇਂਦਰ ਨਾਲ ਸੁਰਤ ਦੀ ਚੋਭ ਨਹੀਂ ਸੀ, ਦੂਜੇ ਜਗ ਵਰਤਾਰੇ ਵਿੱਚ ਮਰਦਊਪਣੇ ਦੀ ਅੰਸ਼ ਘੱਟ ਸੀ। ਇਸ ਕਰਕੇ ਸਹਿਜੇ ਸਹਿਜੇ ਕਮਜ਼ੋਰੀ ਅਤੇ ਗਰਾਓ ਇਸ ਨਾਲ ਰਲ ਮਿਲ ਗਏ, ਬਸ ਫਿਰ ਰਸਮਾਂ ਰੀਤਾਂ ਰਖਾਵੇ ਰਹਿ ਗਏ। ਹਿੰਦ ਵਿੱਚੋਂ ਇਹ ਮਤ ਦੂਰ ਹੀ ਹੋ ਗਿਆ, ਹੋਰਨੀ ਥਾਂ ਕੋਮਲ ਹੁਨਰ ਔਰ ਉੱਥੋਂ ਦੇ ਪਹਿਲੇ ਮਰਦਾਊ ਆਦਰਸ਼ਾਂ ਨਾਲ ਰਲ ਕੇ ਸਾਡਾ ਮਤ ਹੁਣ ਥੋੜ੍ਹਾ ਬਹੁਤ ਚੱਲਦਾ ਰਿਹਾ ਹੈ। ਹੁਣ ਅਨੰਤ ਵਿੱਚੋਂ ਇਹਨਾਂ ਪ੍ਰਤੀ ਜਾਣੇ ਦਾ ਹੁਕਮ ਹੋ ਰਿਹਾ ਹੈ। ਸੋ ਹੇ ਜੀਓ, ਆਪ ਜ਼ਰੂਰ ਜਾਓ, ਬੁੱਧ ਜੀ ਵੀ ਆਖਦੇ ਹਨ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਹੇਠਾਂ ਗੁਰੂ ਜੋਤ ਜਗਤ ਵਿੱਚ ਜਾ ਕੇ ਆਦਰਸ਼ ਕਾਇਮ ਕਰ ਰਹੀ ਹੈ। ਤ੍ਰਿਸ਼ਨਾ ਤੋਂ ਰਹਿਤ ਮਰਦਾਊਪੁਣੇ ਵਿੱਚ ਰਹਿ ਕੇ ਇਨਸਾਨੀਅਤ ਦੇ ਨਮੂਨੇ ਦਾ ਮਰਦ ਬਣ ਰਿਹਾ ਹੈ ਅਤੇ ਵੱਧ ਫੈਲ ਰਿਹਾ ਹੈ, ਪਰੰਤੂ ਜਰਵਾਣੇ ਲੋਕ ਇਸ ਨਮੂਨੇ ਨੂੰ ਨਿਰਮੂਲ ਕਰਨ ਲੱਗੇ ਹੋਏ ਹਨ। ਕਿਉਂ? ਜੋ ਉਹਨਾਂ ਜ਼ਾਲਮਾਂ ਦਾ ਆਪਣਾ ਨਮੂਨਾ ਧੱਕੇ ਦਾ ਹੈ, ਇਨਸਾਨੀਅਤ ਨੂੰ ਵੀ ਹੇਠ ਦਬਾ ਕੇ ਕੁਚਲਦਾ ਹੈ। ਦੂਜੇ ਪਾਸੇ ਜੋ ਨਵਾਂ ਨਮੂਨਾ ਰੂਪਧਾਰੀ ਹੋਇਆ ਹੈ ਉਸ ਦੇ ਮਾਰੇ ਜਾਣ ਦਾ ਵੀ ਡਰ ਹੈ, ਉਸ ਵਿੱਚ ਨਿਰਭੈਤਾ ਤਾਂ ਹੈ, ਕੁਛ ਪਾਣ ਮਰਦਾਊ ਦੀ ਹੋਰ ਚਾੜਨੀ ਹੈ। ਇਸ ਲਈ ਬਖਸ਼ੇ ਤਪੀ ਜੀ ਉੱਥੇ ਹੁਣ ਜਾਣਗੇ ਤਾਂ ਉਸ ਨਮੂਨੇ ਦੀ ਰੱਖਿਆ ਕਰਨਗੇ ਅਤੇ ਉਸ ਵਿੱਚ ਜੋ ਹੁਣ ਲੋੜ ਹੈ ਵਧਵੇਂ ਮਰਦਾਊਪੁਣੇ ਦੀ ਅਤੇ ਸਵੈ ਰੱਖਿਆ ਦੀ, ਸੋ ਉਸ ਨੂੰ ਵਧਾਉਣਗੇ। ਜੋਗਰਾਜ ਜੀ ਵੀ ਬੋਲੇ, ਸੱਚ ਕਿਹਾ ਜੇ, ਮੈਨੂੰ ਵੀ ਸਮਾਧੀ ਵਿੱਚ ਪ੍ਰਕਾਸ਼ ਹੋਇਆ ਹੈ। ਪਹਿਲਾਂ ਗੋਰਖ ਜੀ ਦੇ ਦਰਸ਼ਨ ਹੋਏ, ਕਹਿਣ ਲੱਗੇ ਯੋਗ ਦਾ ਆਦਰਸ਼ ਲੋਪ ਹੋ ਗਿਆ ਹੈ। ਜੋ ਕੁਛ ਪਤੰਜਲੀ ਜੀ ਨੇ ਆਦਰਸ਼ ਵਧਾ ਉਸ ਦੇ ਨਮੂਨੇ ਦਾ ਆਦਮੀ ਵੀ ਨਹੀਂ ਮਿਲਦਾ। ਰਾਜ ਯੋਗੀ ਬੋਲੇ, ਪੱਤਰੇ ਲੈ ਕੇ ਵਿਚਾਰ ਕਰਨੇ ਬਸ ਇੰਨਾ ਕੁਛ ਬਾਕੀ ਹੈ। ਉਹ ਆਦਰਸ਼ ਜਿਸ ਦਾ ਨਮੂਨਾ ਨਾ ਮਿਲੇ ਆਪਣੇ ਸ਼ਾਸਤਰ ਅਤੇ ਪ੍ਰਯੋਜਨ ਸਮੇਤ ਲੋਪ ਸਮਝੋ। ਅੱਜ ਵੀ ਗਿਆ, ਕੱਲ੍ਹ ਵੀ ਗਿਆ, ਨਿਰਾ ਹੱਠ ਯੋਗ ਵੀ ਹੁਣ ਘਟ ਗਿਆ ਹੈ। ਜੇ ਹੈ ਤਾਂ ਨਾਟਕਾਂ ਚੇਟਕਾਂ ਦੀ ਰਹਿ ਗਿਆ ਹੈ। ਜਗਤ ਚਾਲ ਵੀ ਹੋਰਵੇਂ ਹੋ ਰਹੀ ਹੈ, ਇਸ ਲਈ ਕਿਸੇ ਭਾਰੇ ਨਮੂਨੇ ਦੀ ਲੋੜ ਹੈ, ਔਰ ਉਹ ਮਰਦ ਦਾ ਨਮੂਨਾ ਪੁਰਖ ਵਿਸ਼ੇਸ਼ ਜੀ ਦੀ ਮਰਜ਼ੀ ਹੈ ਕਿ ਬਖਸ਼ੇ ਤਪਸ਼ਵੀ ਜੀ ਜਾ ਕੇ ਬਚਾ ਲੈਣ, ਜੋ ਗੁਰੂ ਨਾਨਕ ਦੇਵ ਜੀ ਨੇ ਕਾਇਮ ਕੀਤਾ ਹੈ। ਮੇਰੀ ਸੰਪਰਦਾ ਦੇ ਸਾਧ ਉਹਨਾਂ ਨਾਲ ਝਗੜੇ ਹਨ, ਪਰ ਗੁਰੂ ਨਾਨਕ ਨੇ ਸਭ ਪਰ ਫਤਿਹ ਪਾ ਕੇ ਸੱਚੇ ਮਰਦ ਦਾ ਨਮੂਨਾ ਕਾਇਮ ਕਰਕੇ ਵਿਖਾ ਦਿੱਤਾ ਹੈ, ਔਰ ਅੱਠੇ ਮਹਾਂਪੁਰਖ ਇਹੋ ਕੰਮ ਕਰ ਚੁੱਕੇ ਹਨ। ਹੁਣ ਨੌਵੀਂ ਜੋਤ ਇਲਾਹੀ ਕੰਮ ਕਰ ਰਹੀ ਹੈ। ਹਰ ਜੋਤ ਨੇ ਅੱਡ ਅੱਡ ਹਾਲਤਾਂ ਅਤੇ ਮੁਸ਼ਕਲਾਂ ਵਿੱਚ ਉਸ ਨਮੂਨੇ ਦੀ ਕਾਇਮੀ ਸੰਭਵ ਕਰਕੇ ਦੱਸੀ ਹੈ। ਅੱਜ ਕੱਲ੍ਹ ਨੌਵੀਂ ਜੋਤ ਅਤ ਮੁਸ਼ਕਲਾਂ ਵਿੱਚ ਕੰਮ ਕਰ ਰਹੀ ਹੈ ਅਤੇ ਦਸਵੇਂ ਹੁਣ ਇਹ ਮਹਾਂਬਲੀ ਉਹ ਰੂਪ ਉਹ ਜੋਤ ਹੋ ਕੇ ਉਸ ਕੰਮ ਨੂੰ ਸਿਰੇ ਚਾੜ ਜਾਣਗੇ। ਫਿਰ ਮੈਂ ਪਤੰਜਲ ਅਤੇ ਕਪਿਲ ਮੁਨੀ ਦੇ ਦਰਸ਼ਨ ਪਾਏ, ਉਹ ਵੀ ਇਹੋ ਜਿਹੇ ਵਾਕ ਹੀ ਬੋਲ ਰਹੇ ਸਨ। ਸੰਨਿਆਸ ਹਾਲ ਮੁਨੀ ਜੀ ਕਹਿਣ ਲੱਗੇ, ਅਸਚਰਜ ਹੈ ਸੱਜਣੋ, ਮੈਨੂੰ ਵੀ ਦਰਸ਼ਨ ਹੋਏ, ਔਰ ਉਹ ਦਰਸ਼ਨ ਸ਼ਿਵ ਜੀ ਦੇ ਸਨ। ਆਖਣ ਲੱਗੇ ਕਿ ਨਾ ਰੋਕੋ ਦੁਸ਼ਟ ਦਮਨ ਨੂੰ, ਉਹ ਜ਼ੁਲਮ ਵਿੱਚ ਮਹਾਨ ਕਾਰਜ ਕਰਨ ਚੱਲੇ ਹਨ, ਨਿਰਾ ਵੇਦਾਂਤ ਸੰਨਿਆਸ ਵਿੱਚ ਲੈ ਗਿਆ ਹੈ, ਪਰਜਾ ਮਹਾਂਪੁਰਖਾਂ ਤੋਂ ਖਾਲੀ ਹੋ ਕੇ ਦੁੱਖ ਪਾ ਰਹੀ ਹੈ, ਲੋੜ ਹੈ ਨਵੇਂ ਆਦਰਸ਼ ਇਨਸਾਨ ਦੀ ਜੋ ਆਪ ਸਿਰੇ ਚਾੜਨਗੇ। ਫਿਰ ਵਿਸ਼ਵਨਾਥ ਜੀ ਬੋਲੇ, ਮੈਨੂੰ ਵੀ ਅੱਜ ਦਰਸ਼ਨ ਮਿਲੇ ਅਤੇ ਉਹ ਦਰਸ਼ਨ ਕ੍ਰਿਸ਼ਨ ਦੇਵ ਜੀ ਦੇ ਸਨ। ਆਖਣ ਲੱਗੇ, ਤੁਸੀਂ ਆਪਣੇ ਕਲਿਆਣ ਅਰਥ ਤਪ ਕਰ ਰਹੇ ਹੋ, ਪਰੰਤੂ ਜਗਤ ਪ੍ਰਬੰਧੀ ਸੋਝੀ ਸੰਪੂਰਨ ਹੋ ਚੁੱਕੇ ਪਰਮ ਪਦ ਨੂੰ ਅਪੜੇ ਹੋਏ ਲੋਕਾਂ ਨੂੰ ਹੀ ਹੁੰਦੀ ਹੈ। ਆਪਣੇ ਆਪਣੇ ਵਕਤ ਜਗਤ ਵਿੱਚ ਉੱਪਰੋਂ ਮਹਾਂਪੁਰਸ਼ ਜਾ ਕੇ ਕੰਮ ਕਰਦੇ ਹਨ, ਪਰ ਕੋਈ ਨਾ ਕੋਈ ਗੱਲ ਉਸ ਮਰਦ ਦੇ ਨਮੂਨੇ ਵਿੱਚ ਕਸਰ ਦੀ ਪੈ ਕੇ ਗਰਾਉਂ ਕਰ ਦਿੰਦੀ ਹੈ। ਪਰ ਯੋਜਨ ਅਮਰੀ ਇਹ ਹੈ ਕਿ ਹਰ ਸ਼ੈ ਖਿੜੇ ਔਰ ਆਪਣੇ ਕਮਾਲ ਨੂੰ ਅਪੜੇ। ਇਨਸਾਨ ਇਸ ਵੇਲੇ ਜਗਤ ਵਿੱਚ ਆਪਣੇ ਕਮਾਲ 'ਤੇ ਨਹੀਂ ਹੈ। ਦੇਖੋ, ਇੱਕ ਕੁਦਰਤੀ ਗੁਲਾਬ ਦਾ ਬੂਟਾ ਜਦ ਖੇੜੇ ਵਿੱਚ ਹੈ ਤਾਂ ਇਹ ਉਹਦੇ ਕਮਾਲ ਦੀ ਦਸ਼ਾ ਹੈ, ਪਰ ਆਦਮੀ ਜਾਂ ਮਾਰ ਖਾ ਰਿਹਾ ਹੈ ਜਾਂ ਮਾਰ ਦੇ ਰਿਹਾ ਹੈ। ਅਗੰਮੇ ਖੇੜੇ ਵਿੱਚ ਲਹਿ ਲਹਾ ਆਉਂਦਾ ਆਪਣੇ ਇਨਸਾਨੀ ਕਮਾਲ ਵਿੱਚ ਝੂਮਦਾ ਇਨਸਾਨ ਨਹੀਂ ਦਿਸਦਾ।